हंस अवतंस श्रीमान भाई हरबंस सिंह जी मुनीश्वर। ए खिताब इन्हां नूं जत्थे वल्लों ही मिलिया सी, क्योंकि ए बहुता ही थोड़ा बोलण वाले सज्जण सन। गुपत सुरतियां बिरतियां ला के ही हर दम लिव लीन रहिंदे सन। गुरमत अनुसार पूरन मोनधारी होण करके ए आम मुनियां नालों प्रसिद्ध मुनीश्वर मुनियां दे ईश्वर सन। छोटी उम्र विच ही जैसा अजर पद इस वीर ने जरिया सी, किसे विरले गुरमुख जन ने ही जरिया है। गुरमत नाम दा सुरती द्वारा स्वासां द्वारा हर दम खंडा खड़कदा ही रहिंदा सी। चेहरा इना दा हर छिन लाल गुलाला ते रस रसाला रहिंदा सी। इस छोटी उम्र विच गुरमत दी जो लाग इस वीर नू लगी है, ओ अज तक किसे नू भी नहीं लगी। निष्काम सेवा दे पुंज सन अते पर उपकार दे निरे पुतले सन। गुरबाणी दे अभ्यासी अते अथक अखंड पाठी सन। जिस किसे गरीब सिंह दे घर कोई पाठ करन वाला ना होवे, उत्थे जाके आप अखंड पाठ कर आया करदे सन। पाठ भेट रंचक मात्र भी अंगीकार नहीं करदे सन। इथों ताई प्रशादा आदि भी उत्थे नहीं छकदे सन, चाहे कोई कितना जोर लावे। ए वीर उत्तम विवेकी अते सर्वलोही सन। अपने हत्थी आप प्रशादा अठ पहरा तैयार करके छकदे सन। अजेहे अनेकां ही पाठ गरीब सिंघां दे ग्रह इस वीर ने कीते। किसे गरीब घराणे विच किसे ने अखंड पाठ करावना होवे, बस उत्थे अरदासा सोध के इकले ही अखंड पाठ करन डट जांदे सन, अते सत सत घंटे इको झुट विच अखंड पाठ करदे रहना। पिछों मगरों ही अखंड पाठी त्यार बर त्यार आ पुजणे। नारंगवाल दे पास एक मील ते पिंड महिमा सिंह वाला है, उत्थों दे ए वसनीक सन। साडे पास नारंगवाल रोज ही उगवण आथण आ जाया करदे सन। बाहर समागमां ते बड़े चाओ मलारां नाल साडे नाल ही शामल रहिंदे सन। चाहे उम्र दे छोटे ही सन, पर इन्हां दी उज्जल करनी कमाई दे कारण जत्थे दा वड्डी तो वड्डी उम्र वाला सज्जण भी इन्हां दा हिरदे तो सत्कार करदा सी। बहुत छोटी उम्र विच ही इस वीर नू परमारथ दी लिव लग गई, ते गुरमत दे पूरन जाणू हो के अमृतधारी सिंह सज गए। छोटी उम्र विच ही इस वीर नू छड़ के इन्हां दा पिता भाई धर्म सिंह अमरीका चलिया गया, जिथे ओ बड़े प्रसिद्ध सेवक रहे हन। अर गुजारा जिमीदारा तकड़ा सी। इन्हां दे वड्डे भाई खेती करदे सन। अजे 16 साल दी उम्र ही सी के ए फौज विच भर्ती हो गए। 15 नंबर सिख पलटन दे गुरमुख हैड ग्रंथी भाई कान सिंह नाल फौज विच सतसंग भिन्ना सहचार हो गया। छोटी उम्र विच ही इस वीर दी शादी हो गई सी। बिरती हरदम उपराम रहन करके ए वीर मुनीश्वर जी ग्रस्त विच फेर परविरत ही नहीं होए। जे इन्हां नू बाल जती कहा जावे तां कोई मुबालगा नहीं होवेगा। संसारक फुरने नाम बाणी तो बिना होर फुरदे ही नहीं सन। आत्म कला ऐसी अरूढ़ सी के हरेक दे हिरदे दी गल आपो ही बुझ लैंदे सन। असाडे नाल इन्हां दा बड़ा ही संजोग साथ रहा है। अनेकां वार अजमा के देखिया गया है के जो गल असाडे हिरदे विच दी अजे रहिंदी सी अते मुखों नहीं निकलदी सी, उसनू ताबड़ तोड़ ही ताड़ के ए वीर जन तुरत ही तकमील विच ले आंदे सन। इतनी आत्म कला दे मालक हुंदे होए भी ਲਿਖਾਉਂਦੇ ਕਿਸੇ ਨੂੰ ਨਹੀਂ ਸਨ, ਅੰਦਰ ਹੀ ਅੰਦਰ ਅਜਰ ਨੂੰ ਜਰਿਆ ਹੋਇਆ ਸੀ। ਅਣਥੱਕ ਸੇਵਕ ਅਤੇ ਪੂਰਨ ਗੁਰਮਤ ਗੁਣਾ ਆਨੰਦੀ ਸੱਜਣ, ਇਹਨਾਂ ਜਿਹਾ ਅੱਜ ਤਾਈਂ ਅਸੀਂ ਵਿਰਲਾ ਹੀ ਗੁਰੂ ਘਰ ਵਿੱਚ ਦੇਖਿਆ ਹੈ। ਸਾਡੀ ਪਹਿਲੀ ਮੁਲਾਕਾਤ ਇਸ ਵੀਰ ਦੇ ਨਾਲ ਉਦੋਂ ਹੋਈ ਜਦੋਂ 1915 ਵਿੱਚ ਸਾਨੂੰ ਸਾਜਿਸ਼ ਕੇਸ ਵਿੱਚ ਜਕੜ ਕੇ ਜੁਰਮਾਨੇ ਲੋਟਵਦੀ ਤੋਂ ਲੁਧਿਆਣੇ ਲਿਜਾ ਰਹੇ ਸਨ। ਲੋਟਵਦੀ ਥਾਣਾ ਨਾਭੇ ਦੀ ਰਿਆਸਤ ਵਿੱਚ ਸੀ, ਜੋ ਨਾਰੰਗਵਾਲ ਤੋਂ 7-8 ਕੋਸ ਤੇ ਹੈ। ਸਾਨੂੰ ਕੁਝ ਦਿਨ, ਸ਼ਾਇਦ 1.5 ਮਹੀਨਾ ਉੱਥੇ ਹੀ ਨਜ਼ਰਬੰਦ ਰੱਖਿਆ ਗਿਆ ਸੀ। ਉਥੋਂ ਲੁਧਿਆਣੇ ਚਲਾਨ ਹੋਣ ਦੀ ਜਦ ਖਬਰ ਸਾਨੂੰ ਮਿਲੀ ਤਾਂ ਅਸੀਂ ਆਪਣੇ ਨਿਕਟ ਸਤਸੰਗੀ ਵੀਰ ਸੁਰਜਨ ਸਿੰਘ ਜੀ ਨੂੰ ਗੁਪਤੋ ਗੁਪਤੀ ਪਿੰਡ ਗੁੱਜਰਵਾਲ ਵਿਖੇ ਪਤਾ ਕਰ ਭੇਜਿਆ ਕਿ ਸਾਨੂੰ ਫਲਾਣੀ ਰੇਲ ਗੱਡੀ ਵਿੱਚ ਕਿਲਾ ਰਾਏਪੁਰ ਸਟੇਸ਼ਨ ਤੇ ਆ ਮਿਲਣ। ਅਸੀਂ ਛਪਾਰ ਅਹਿਮਦਗੜ੍ਹ ਸਟੇਸ਼ਨ ਤੋਂ ਸਵਾਰ ਹੋ ਕੇ ਲੁਧਿਆਣੇ ਪਹੁੰਚਣਾ ਸੀ। ਸੋ ਇਹ ਸੱਜਣ ਸ੍ਰੀ ਵੀਰ ਸੁਰਜਨ ਸਿੰਘ ਜੀ ਸਾਨੂੰ ਐਨ ਠੀਕ ਵਕਤ ਪਰ ਕਿਲਾ ਰਾਏਪੁਰ ਸਟੇਸ਼ਨ ਤੇ ਆ ਮਿਲੇ ਔਰ ਉਸੇ ਹੀ ਡੱਬੇ ਵਿੱਚ ਆ ਸਵਾਰ ਹੋਏ ਜਿਸ ਵਿੱਚ ਅਸੀਂ ਜਾ ਰਹੇ ਸਾਂ। ਸਾਡੇ ਨਾਲ ਪੁਲਿਸ ਦਾ ਇੱਕ ਸਰਜੰਟ ਤੇ ਇੱਕ ਸਿਪਾਹੀ ਨਿਗਰਾਨੀ ਲਈ ਜਾ ਰਿਹਾ ਸੀ। ਉਹ ਪੁਲਸੀਏ ਸੱਜਣ ਬੜੇ ਹੀ ਸ਼ਰੀਫ ਸਨ, ਉਹਨਾਂ ਨੇ ਕੋਈ ਇਤਰਾਜ਼ ਨਾ ਕੀਤਾ। ਸੋ ਭਾਈ ਸੁਰਜਨ ਸਿੰਘ ਜੀ ਸਾਡੇ ਪਾਸ ਹੀ ਬੈਠ ਗਏ। ਉਸ ਸਮੇਂ ਭਾਈ ਸੁਰਜਨ ਸਿੰਘ ਜੀ ਦੇ ਨਾਲ ਇੱਕ ਨਵ ਯੁਵਕ ਸਿੰਘ ਭੁਜੰਗੀ ਵੀ ਨਾਲੇ ਆ ਚੜਿਆ। ਉਸ ਭੁਜੰਗੀ ਦੇ ਚਿਹਰੇ ਤੇ 4 ਚੁਫੇਰੇ ਬਹੁਤ ਨਰਮ ਨਰਮ ਦਾੜੀ ਦੀ ਲੂਈ ਫੁੱਟ ਰਹੀ ਸੀ। ਚਿਹਰਾ ਲਾਲੋ ਲਾਲ ਜੋਤ ਜਮਾਲ ਵਿੱਚ ਦਗ ਰਿਹਾ ਸੀ। ਇਸ ਵੀਰ ਦੀਆਂ ਅੱਖੀਆਂ ਦਾ ਰੰਗ ਜਲਾਲ ਝੱਲਿਆ ਨਾ ਜਾਵੇ। ਬੜੀ ਹੀ ਚੜ੍ਹਦੀ ਕਲਾ ਵਿੱਚ ਵੀਰ ਦਾ ਅੰਤਰਾਤਮੇ ਸਤਨਾਮ ਦਾ ਖੰਡਾ ਖੜਕ ਰਿਹਾ ਸੀ। ਵੇਖਣ ਸਾਰ ਹੀ ਮੇਰੀ ਟੱਕ ਇਸ ਵੀਰ ਵੱਲ ਹੀ ਲੱਗ ਗਈ ਅਤੇ ਇਸ ਜੀਵਨ ਮੁਕਤ ਗੁਰਮੁਖ ਵੀਰ ਦਾ ਮੁਖ ਦੇਖਣ ਸਾਰ ਅੰਮ੍ਰਿਤ ਰਸਾਇਣੀ ਸਵਾਦ ਐਸਾ ਆਵਣ ਲੱਗਾ ਕਿ ਹੋਰ ਗੱਲਾਂ ਸਭ ਵਿਸਰ ਗਈਆਂ ਜਿਨ੍ਹਾਂ ਦੀ ਖਾਤਰ ਮੈਂ ਸੁਰਜਨ ਸਿੰਘ ਨੂੰ ਬੁਲਾਇਆ ਸੀ। ਪਹਿਲਾ ਸਵਾਲ ਮੈਂ ਵੀਰ ਸੁਰਜਨ ਸਿੰਘ ਤੇ ਇਹੋ ਹੀ ਕੀਤਾ ਕਿ ਇਹ ਵੀਰ ਬਾਂਕੁਰਾ ਭੁਜੰਗੀ ਕੌਣ ਹੈ ਤੇ ਕਿੱਥੋਂ ਹੈ। ਇਸ ਵੀਰ ਸੁਰਜਨ ਸਿੰਘ ਜੀ ਨੇ ਪੂਰੀ ਵਾਕਫੀ ਕਰਵਾਈ ਕਿ ਇਹੋ ਤਾਂ ਹਨ ਵੀਰ ਹਰਬੰਸ ਸਿੰਘ ਜੀ ਮਹਿਮਾ ਸਿੰਘ ਵਾਲੇ, ਜੋ ਹੁਣੇ ਹੀ ਨੌਕਰੀ ਛੱਡ ਕੇ ਅਤੇ ਜੱਥੇ ਵਿੱਚ ਸ਼ਾਮਲ ਹੋ ਕੇ ਮਰ ਮਿਟਣ ਲਈ ਆਏ ਹਨ। ਹਰੇਕ ਦੁੱਖ ਸੁੱਖ ਵਿਖੇ ਜੱਥੇ ਦੇ ਨਾਲ ਹੀ ਰਹਿ ਕੇ ਘਾਲ ਘਾਲਣਗੇ, ਅਵਸਰ ਮਿਲੇ ਤਾਂ ਸ਼ਹੀਦੀ ਵੀ ਪਾਉਣ ਨੂੰ ਤਿਆਰ ਹਨ। ਬਸ ਇਤਨੀ ਹੀ ਦਰਸ ਝਾਕੀ ਇਸ ਵੀਰ ਹਰਬੰਸ ਸਿੰਘ ਜੀ ਦੀ ਉਸ ਸਮੇਂ ਸਾਡੇ ਨਾਲ ਹੋਈ, ਪਰੰਤੂ ਅਸੀਂ ਵੀਰ ਸੁਰਜਨ ਸਿੰਘ ਰਾਹੀਂ ਬੜੇ ਹੀ ਨਿਮਰੀ ਭੂਤ ਹੋ ਕੇ ਜੱਥੇ ਦੇ ਸਾਰੇ ਸੱਜਣਾਂ ਨੂੰ ਇਹ ਬੇਨਤੀ ਕਰ ਭੇਜੀ ਕਿ ਥਾਂ ਥਾਈ ਗੁਪਤ ਹੋ ਜਾਣ ਤੇ ਸਾਡੇ ਨਾਲ ਨਾ ਆਵਣ। ਸੋ ਇਹ ਬੇਨਤੀ ਪਾਸ ਬੈਠੇ ਭੁਜੰਗੀ ਹਰਬੰਸ ਸਿੰਘ ਨੂੰ ਵੀ ਕਰ ਦਿੱਤੀ। ਉਸ ਤੋਂ ਬਾਅਦ ਫਿਰ 16 ਸਾਲ ਪਿੱਛੋਂ ਹੀ ਇਸ ਭੁਜੰਗੀ ਹਰਬੰਸ ਸਿੰਘ ਜੀ ਦੇ ਦੀਦਾਰ ਹੋਏ। ਜਦੋਂ ਅਸੀਂ ਜੇਲ੍ਹ ਯਾਤਰਾ ਤੋਂ ਵਾਪਸ ਆਏ ਉਸ ਵੇਲੇ ਇਹਨਾਂ ਦੇ ਚਿਹਰੇ ਤੇ ਖਾਸਾ ਦਾੜਾ ਸਜੀਲਾ ਆ ਚੁੱਕਿਆ ਸੀ। ਫਿਰ ਤਾਂ ਇਹ ਆਪਣੀ ਰਹਿੰਦੀ ਆਯੂ ਤਾਈਂ ਹਰ ਦਮ ਹੀ ਸਾਡੇ ਅੰਗ ਸੰਗ ਰਹਿੰਦੇ ਰਹੇ। ਅਖੰਡ ਕੀਰਤਨ ਸਮਾਗਮਾਂ ਵਿਖੇ ਇਸ ਵੀਰ ਦੀ ਅਖੰਡਾਕਾਰ ਆਤਮ ਬਿਰਤੀ ਹਰ ਦਮ ਗੁਪਤ ਮੰਡਲ ਵਿੱਚ ਹੀ ਖੇਡਦੀ ਰਹਿੰਦੀ ਸੀ। ਕੀਰਤਨ ਬੜਾ ਗਜ਼ਬ ਦਾ ਅਤੇ ਚੜ੍ਹਦੀ ਕਲਾ ਦਾ ਕਰਦੇ ਸਨ। ਕੀਰਤਨ ਪਿੱਛੋਂ ਘੰਟਿਆਂ ਬੱਧੀ ਮੌਨ ਧਾਰੀ ਹੀ ਰੱਖਦੇ ਸਨ, ਕਿਸੇ ਨਾਲ ਉੱਕੇ ਬੋਲਦੇ ਚਾਲਦੇ ਨਹੀਂ ਸਨ। ਸਾਰੀ ਉਮਰ ਹੀ ਗੁਰਮਤ ਗੂੰਜਾਂ ਵਿੱਚ ਇਸ ਵੀਰ ਨੇ ਗੁਜ਼ਾਰੀ ਤੇ ਅਪਾਰ ਗੁਰੂ ਰਹਿਮਤ ਵਿੱਚ ਗੁਜ਼ਾਰੀ। ਜਦੋਂ ਦੇ ਅਸੀਂ ਕੁਮਾਰਹੱਟੀ ਪਹਾੜ ਦੀ ਚੋਟੀ ਤੇ ਨਾਮ ਅਭਿਆਸ ਲਈ ਆਉਣ ਲੱਗੇ ਹਾਂ, ਉਦੋਂ ਤੋਂ ਹੀ ਇਸ ਵੀਰ ਮੁਨੀਸ਼ਵਰ ਨੇ ਸਾਡਾ ਸਾਥ ਪੂਰਨ ਹਮਜੋਲੀ ਹੋ ਕੇ ਨਿਭਾਇਆ। ਸੇਵਾ ਭਾਵਨਾ ਦੇ ਬੜੇ ਹੀ ਸੰਜੀਦਾ ਰਸਕ ਬੈਰਾਗੀ ਸਨ। ਉੱਚੀਆਂ ਉੱਚੀਆਂ ਪਹਾੜੀਆਂ ਦੀਆਂ ਚੋਟੀਆਂ ਉੱਪਰ ਜਾ ਕੇ ਸਾਡੇ ਨਾਲ ਨਾਮ ਅਭਿਆਸ ਵਿੱਚ ਜੁੜ ਜਾਣਾ ਤੇ ਐਸਾ ਜੁੜਨਾ ਕਿ ਇਹਨਾਂ ਨੂੰ ਸਰੀਰ ਦੀ ਸੁੱਧ ਬੁੱਧ ਹੀ ਨਾ ਰਹਿਣੀ। ਕੁਮਾਰਹੱਟੀ ਪਹਾੜ ਦੇ ਲਾਗੇ ਦਰੇ ਦੇ ਪਾਰ ਇੱਕ ਸਾਫ਼ ਸੁਥਰਾ ਪੱਥਰ ਹੈ ਜੋ ਮੁਨੀਸ਼ਵਰ ਦੇ ਪੱਥਰ ਨਾਲ ਪ੍ਰਸਿੱਧ ਹੈ, ਜਿਸ ਦੇ ਉੱਪਰ ਬੈਠ ਕੇ ਉਹ ਅਕਸਰ ਅਭਿਆਸ ਕਰਿਆ ਕਰਦੇ ਸਨ। ਹਰੇਕ ਸੱਜਣ ਦੇ ਪਿਆਰੇ ਅਤੇ ਜੱਥੇ ਦੇ ਹਰੇਕ ਭੂਸ਼ਣ ਦੇ ਅੱਖੀਆਂ ਦੇ ਤਾਰੇ ਸਨ। ਸਾਰੀ ਸਾਰੀ ਰਾਤ ਇੱਕ ਟੰਗ ਭਾਰ ਖੜੇ ਹੋ ਕੇ ਨਾਮ ਦਾ ਅਭਿਆਸ ਕਰਨਾ ਤੇ ਆਲਸ ਨਿੰਦਰਾ ਨੂੰ ਨੇੜੇ ਨਾ ਆਵਣ ਦੇਣਾ। ਪਰਮਾਤਮ ਮਿਲਾਪ ਦੇ ਬੜੇ ਹੀ ਕਾਲੇ ਆਸ਼ਕ ਸਨ। ਇਸ ਛੋਟੀ ਜਿਹੀ ਉਮਰ ਵਿੱਚ ਇਹ ਲਗਨ ਲੱਗਣੀ ਬੜੇ ਹੀ ਉੱਜਲ ਨਸੀਬਾਂ ਦਾ ਸਿੱਟਾ ਹੈ। ਇਸ ਵੀਰ ਦੇ ਪਿਛਲੇ ਜਨਮ ਦੀਆਂ ਕਮਾਈਆਂ ਬੜੀਆਂ ਹੀ ਅਥਾਹ ਸਨ। ਸੰਸਾਰਕ ਸੰਸਕਾਰਾਂ ਦੀ ਖਲਜਗਣ ਵਿੱਚ ਕਦੇ ਵੀ ਖਚਤ ਨਹੀਂ ਹੋਏ ਸਨ। ਵਿਕਾਰ ਇਸ ਵੀਰ ਦੇ ਨੇੜੇ ਨਹੀਂ ਟੁਕੇ ਸਨ। ਬੜੇ ਹੀ ਸਿੱਧੇ ਸਾਦੇ ਸੂਧੇ ਮਿਜ਼ਾਜ ਦੇ ਰਾਜ ਦੁਲਾਰੇ ਸਨ। ਇਹਨਾਂ ਦੇ ਪੁਰਾਤਨ ਮੇਲੀ ਭਾਈ ਕਾਨ ਸਿੰਘ ਗ੍ਰੰਥੀ ਨੇ ਇੱਕ ਵਾਰ ਸੁਤੇ ਸੁਭਾਵ ਹੀ ਇੰਨਾ ਕਹਿ ਦਿੱਤਾ ਕਿ ਆਪ ਦੀ ਅੰਸ ਤੋਂ ਬੰਸ ਪੈਦਾ ਹੋਣੀ ਜ਼ਰੂਰੀ ਹੈ, ਤਾਂ ਤੇ ਆਪ ਜੇ ਸ਼ਾਦੀ ਕਰਵਾ ਲਵੋ ਕੋਈ ਹਰਜ ਨਹੀਂ। ਭਾਈ ਕਾਨ ਸਿੰਘ ਜੀ ਦੇ ਇਸੇ ਕਹਿਣੇ ਅਨੁਸਾਰ ਇਹਨਾਂ ਦੇ ਅੰਦਰ ਸ਼ਾਦੀ ਕਰਾਉਣ ਦਾ ਫੁਰਨਾ ਤਾਂ ਫੁਰ ਗਿਆ, ਪਰੰਤੂ ਸੰਪੂਰਨ ਗੁਰਮਤ ਅਨੁਸਾਰ ਪੂਰਨ ਗੁਰਮਤ ਖਿਆਲਾਂ ਵਾਲੀ ਗੁਰਮੁਖ ਕੰਨਿਆ ਨਾਲ ਹੀ ਸੰਬੰਧ ਕਰਵਾਉਣ ਦੇ ਖਿਆਲ ਵਿੱਚ ਤਤਪਰ ਰਹੇ। ਸਾਡੇ ਪਾਸ ਜਦੋਂ ਵੀ ਆਉਂਦੇ ਸਨ ਤਾਂ ਇਹਨਾਂ ਦੇ ਇਹ ਖਿਆਲ ਮਲੀਆ ਮੇਠ ਹੋ ਜਾਂਦੇ ਸਨ ਅਤੇ ਸ਼ਾਦੀ ਕਰਾਉਣ ਦਾ ਕਦੇ ਨਾਉ ਤੱਕ ਨਹੀਂ ਲੈਂਦੇ ਸਨ। ਇਹ ਹਮੇਸ਼ਾ ਇਵੇਂ ਹੀ ਕਹਿੰਦੇ ਰਹਿੰਦੇ ਸਨ ਕਿ ਅਸੀਂ ਤਾਂ ਅਕਾਲ ਪੁਰਖ ਨਾਲ ਹੀ ਲੜ ਜੋੜਿਆ ਹੈ, ਹੋਰ ਥੇ ਲੜ ਜੋੜਨ ਦੀ ਲੋੜ ਨਹੀਂ। ਓੜਕ ਮਿਟਦਾ ਮਿਟਦਾ ਇਹ ਫੁਰਨਾ ਉੱਕਾ ਹੀ ਮਿਟ ਗਿਆ। ਸ਼ੁਕਰ ਹੈ ਕਿ ਸਭ ਸਫਾਈ ਹੋ ਗਈ, ਕਿਉਂਕਿ ਅੰਤਕਾਲ ਇਹਨਾਂ ਦਾ ਨੇੜੇ ਹੀ ਆ ਟੁਕਿਆ ਸੀ। ਕਿਸੇ ਨੂੰ ਖਾਬੋ ਖਿਆਲ ਹੀ ਨਹੀਂ ਸੀ ਕਿ ਆਪ ਇਤਨੀ ਛੇਤੀ ਹੀ ਚੜ੍ਹਾਈਆਂ ਕਰ ਜਾਣਗੇ। ਚੜ੍ਹਾਈਆਂ ਕਰਨ ਤੋਂ ਪਹਿਲਾਂ ਇਹਨਾਂ ਦੇ ਸਰੀਰ ਨੂੰ ਕਸ਼ਟ ਖੇਤ ਤਾਂ ਬਹੁਤ ਹੋਏ ਅਤੇ ਹੱਦ ਦਰਜੇ ਦੇ ਹੋਏ, ਪਰ ਉਹਨਾਂ ਕਸ਼ਟ ਖੇਦਾਂ ਨੂੰ ਬੜੀ ਹੀ ਗੌਰਵਤਾ ਸਹਿਤ ਸਹਾਰਿਆ। ਸਾਨੂੰ ਕਈ ਸੱਜਣਾਂ ਨੇ ਆ ਕੇ ਇਉਂ ਕਿਹਾ ਕਿ ਐਸੇ ਵੀਰ ਗੁਰਮੁਖ ਨੂੰ ਅੰਤੀ ਔਸਰੇ ਕਸ਼ਟ ਕਿਉਂ ਹੋਏ ਹਨ। ਇਹਨਾਂ ਦੀ ਨਿਵਰਤੀ ਵਾਸਤੇ ਅਰਦਾਸਾ ਹੋਣਾ ਅਤੀ ਜ਼ਰੂਰੀ ਹੈ। ਸਾਡੇ ਸਾਹਮਣੇ ਉਸ ਸਮੇਂ ਭਾਈ ਭਗਤੂ ਜੀ ਗੁਰੂ ਪੰਚਮ ਪਾਤਸ਼ਾਹੀ ਦੇ ਅਨਿਨ ਭਗਤ ਦੀ ਨਜ਼ੀਰ ਆ ਖੜੋਵੇ। ਅਫਜ਼ਲ ਗੁਰਮਤ ਕਰਨੀ ਵਾਲੇ ਭਾਈ ਭਗਤੂ ਜੀ ਨੂੰ ਅੰਤ ਔਸਰ ਬੜਾ ਹੀ ਕਸ਼ਟ ਹੋਇਆ ਸੀ। ਅਤਿ ਸਾਰ ਵਿੱਚ ਮਰੋੜਾਂ ਦੀ ਬਿਮਾਰੀ ਨਾਲ ਬੜੇ ਹੀ ਮੁਬਤਲਾ ਰਹੇ ਸਨ। ਗੁਰਸਿੱਖ ਦੇ ਸਮੁਦਾਇਕ ਤੇ ਬਹੁਤ ਸਾਰੇ ਹੋਰ ਦੁਨਿਆਵੀ ਵਡੇਰਿਆਂ ਨੇ ਜਦੋਂ ਆ ਕੇ ਭਾਈ ਭਗਤੂ ਜੀ ਦੇ ਅੱਗੇ ਇਹ ਸੰਸਾ ਪ੍ਰਗਟ ਕਰਨਾ ਤਾਂ ਉਹਨਾਂ ਭਾਈ ਭਗਤੂ ਜੀ ਨੇ ਉੱਤਰ ਦੇਣਾ ਕਿ ਪਿਛਲੇ ਜਨਮ ਦੇ ਸਾਰੇ ਕਸ਼ਟ ਇੱਥੇ ਹੀ ਨਿਵਾਰ ਜਾਣੇ ਹਨ, ਰਾਈ ਮਾਤਰ ਵੀ ਰਹਿਣ ਨਹੀਂ ਦੇਣੇ। ਜਦੋਂ ਦੂਜਾ ਸਵਾਲ ਉਹਨਾਂ ਅੱਗੇ ਇਹ ਕਰਨਾ ਕਿ ਤੁਸੀਂ ਗੁਰੂ ਦੇ ਇਤਨੇ ਅਨਨ ਭਗਤ ਹੋ, ਜੇ ਤੁਸੀਂ ਗੁਰੂ ਸਾਹਿਬਾਨ ਅੱਗੇ ਬੇਨਤੀ ਕਰੋ ਤਾਂ ਕਿ ਇਹ ਕਸ਼ਟ ਨਿਵਾਰੇ ਨਾ ਜਾਣ। ਇਸ ਪਰ ਭਾਈ ਸਾਹਿਬ ਭਾਈ ਭਗਤੂ ਜੀ ਨੇ ਇਹ ਉੱਤਰ ਦੇਣਾ ਕਿ ਭਲਿਓ ਲੋਕੋ, ਗੁਰੂ ਸਾਹਿਬਾਨ ਪਾਸੋਂ ਇਹ ਅਸਾਂ ਮੰਗ ਮੰਗਣੀ ਹੈ, ਬੜੀ ਕੋਝੀ ਮੰਗ ਮੰਗਣੀ ਹੈ, ਸਰੀਰ ਤੇ ਕਸ਼ਟ ਸਹਿਣਾ ਗੁਰਸਿੱਖਾਂ ਦਾ ਅਤ ਫਰਜ਼ ਹੈ। ਇਹਨਾਂ ਕਸ਼ਟਾਂ ਨੂੰ ਗੁਰੂ ਅੱਗੇ ਜੋਦੜੀਆਂ ਕਰਕੇ ਜਤਲਾਉਣਾ ਮਹਾਂ ਕਮਜ਼ੋਰੀ ਹੈ। ਐਨ ਉਸ ਪ੍ਰਕਾਰ ਦੀ ਅੰਤੀ ਔਸਰੀ ਦਸ਼ਾ ਵੀਰ ਭਾਈ ਹਰਬੰਸ ਸਿੰਘ ਮੁਨੀਸ਼ਵਰ ਜੀ ਉੱਪਰ ਵਾਪਰੀ ਤੇ ਚਲਾਣਾ ਕਰ ਗਏ। ਪਰ ਜੋ ਗੁਰਵਾਕ ਉਹਨਾਂ ਦੇ ਚਲਾਣੇ ਪ੍ਰਥਾਏ ਆਇਆ ਹੈ, ਉਸ ਗੁਰਵਾਕ ਦੀਆਂ ਇਹ ਤੁੱਕਾਂ ਵਿਚਾਰ ਕੇ ਪਾਠਕ ਜਨ ਖੁਦ ਹੀ ਅੰਦਾਜ਼ਾ ਲਾ ਲੈਣ ਕਿ ਵੀਰ ਮੁਨੀਸ਼ਵਰ ਜੀ ਕਿਸ ਉੱਚ ਮੰਜ਼ਲ ਦੇ ਅਨਨ ਜਗਿਆਸੂ ਸਨ। ਚੱਲਿਆ ਪਤ ਸਿਉ ਜਨਮ ਸਵਾਰ, ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ, ਤਿਹੋਂ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ, ਸਭ ਕੁਲ ਤਾਰ ਸੀ। ਸੂਹੀ ਮਹਿਲਾ ਪਹਿਲਾ। ਇਹਨਾਂ ਦੇ ਅਕਾਲ ਚਲਾਣੇ ਨਿਮਿਤ ਜੱਥੇ ਵੱਲੋਂ ਜੋ ਅਖੰਡ ਪਾਠ ਹੋਏ ਅਤੇ ਜੋ ਕਲਾ ਵਰਤੀ, ਉਸ ਦੀ ਉਪਮਾ ਬੜੀ ਹੀ ਅਪਰ ਅਪਾਰ ਹੈ। ਇਹ ਵੀਰ ਸਾਨੂੰ ਕਦੇ ਨਹੀਂ ਭੁੱਲਿਆ, ਨਾ ਭੁੱਲਣਾ ਹੈ। ਇਸ ਜੈਸੇ ਅਨੇਕਾਂ ਗੁਰਮੁਖ ਵੀਰ ਜਨਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਗੁਰਪੁਰੀ ਵਿੱਚ ਸਾਡੀ ਅਗਵਾਈ ਕਰਨ ਲਈ ਤਤਪਰ ਖੜੋਤੇ ਹਨ, ਚਿੱਤ ਵਿੱਚ ਬੜਾ ਹੀ ਆਨੰਦਮਈ ਹੁਲਾਸ ਪੈਦਾ ਹੁੰਦਾ ਹੈ। ਇਸ ਵੀਰ ਤੋਂ ਪਿੱਛੋਂ ਨਿਕਟੀ ਪਰਿਵਾਰ ਵਿੱਚੋਂ ਇਹਨਾਂ ਦੀ ਇੱਕੋ ਇੱਕ ਗੁਰਮੁਖ ਚਾਚੀ ਭੈਣ ਗੁਰਦਿਆਲ ਕੌਰ ਵੀਰ ਮੁਨੀਸ਼ਵਰ ਜੀ ਦੀ ਯਾਦਗਾਰੀ ਅਨਿਕ ਨਿਸ਼ਾਨੀ ਸੀ, ਸੋ ਵੀ ਚਲਾਣਾ ਕਰ ਗਈ। ਹੁਣ ਸੰਸਾਰ ਦੇ ਰਿਸ਼ਤਿਆਂ ਵਿੱਚੋਂ ਉਸ ਨੂੰ ਕਿਸਨੇ ਯਾਦ ਕਰਨਾ ਹੈ? ਜੱਥੇ ਦੇ ਗੁਰਮੁਖਾਂ ਦੇ ਮੰਡਲ ਵਿੱਚ ਇਸ ਵੀਰ ਦੀ ਯਾਦ ਹਮੇਸ਼ਾ ਹੀ ਤਾਜ਼ਾ ਰਹੇਗੀ। ਉਸ ਦੀ ਕਰਨੀ ਕਮਾਲ ਵਾਲਿਆਂ ਗੁਰਮੁਖ ਜਨਾਂ ਨੇ ਤਾਂ ਇਸ ਵੀਰ ਦੀ ਆਤਮ ਕ੍ਰਾਂਤ ਦੇ ਦਰਸ਼ਨ ਜਾ ਗੁਰਪੁਰੀ ਵਿਖੇ ਕਰਨੇ ਹਨ। ਸੋ ਨਿਰਾਸਤਾ ਕਾਦੀ, ਆਸਾਂ ਗੁਰੂ ਕਰਤਾਰ ਨੇ ਪੂਰੀਆਂ ਕਰਨੀਆਂ ਹਨ, ਉਹ ਪੂਰੀਆਂ ਹੁੰਦੀਆਂ ਹੀ ਰਹਿਣਗੀਆਂ। ਅਜਿਹੇ ਰੰਗਲੇ ਸੱਜਣਾ ਦੀ ਯਾਦਗਾਰੀ ਲਿਖਤਾਂ ਲਿਖਣ ਵਾਲੀ ਇੱਕ ਟੂਕ ਮਾਤਰ ਸੇਵਾ ਸਾਡੇ ਹਿੱਸੇ ਵਿੱਚ ਆਈ ਹੈ, ਐਨ ਗੁਰੂ ਦੀ ਪ੍ਰੇਰਨਾ ਅਨੁਸਾਰੀ ਆਈ ਹੈ। ਸਤਿਗੁਰ ਆਪਣੀਆਂ ਨਦਰਾਂ ਮੇਰਾਂ ਨਾਲ ਸਫਲੀ ਕਰੇ। ਅਗਲੀਆਂ ਆਉਣ ਵਾਲੀਆਂ ਸਿੱਖ ਪਨੀਰੀਆਂ ਅਰੂੜੀਆਂ ਰੂਹਾਂ ਇਸ ਲੇਖ ਤੋਂ ਲਾਭ ਉਠਾਵਣ।